ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਅਪ੍ਰੈਲ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕਫਾਰੇ ਦਾ ਅਕੀਦਾ। ਸੁਨਹਿਰੀ ਮਤਨ: ਲੂਕਾ। ਪੁੱਤਰ, ਤੂੰ ਤੇ ਹਮੇਸ਼ਾ ਮੇਰੇ ਕੋਲ ਹੈ ਤੇ ਜੋ ਕੁਝ ਮੇਰਾ ਹੈ ਉਹ ਤੇਰਾ ਹੀ ਹੈ। ਜਵਾਬੀ ਪੜ੍ਹਾਈ: ਰੋਮੀਓ ਅਮਾਲ। ਇਸ ਲਈ ਅਸੀਂ ਇਹਨਾਂ ਗੱਲਾਂ ਦੇ ਬਾਰੇ ਕੀ ਆਖੀਏ? ਜੇ ਰੱਬ ਸਾਡੇ ਵਾਲੇ ਤੇ ਕੌਣ ਸਾਡਾ ਮੁਖਾਲਫ ਹੈ? ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ, ਜਾਂ ਜ਼ੁਲਮ ਜਾਂ ਕਾਲ, ਜਾਂ ਨੰਗਾਪਨ, ਜਾਂ ਖਤਰਾ ਜਾਂ ਤਲਵਾਰ। ਪਰ ਇਹਨਾਂ ਸਾਰੀਆਂ ਹਾਲਤਾਂ ਵਿੱਚ ਉਹਦੇ ਰਾਹੀਂ ਜਿਹਨੇ ਸਾਡੇ ਨਾਲ ਪਿਆਰ ਕੀਤਾ, ਸਾਨੂੰ ਫਤਿਹ ਤੋਂ ਵੀ ਵੱਧ ਕੇ ਗਲਬਾ ਹਾਸਲ ਹੁੰਦਾ ਹੈ। ਕਿਉਂ ਜੇ ਮੈਨੂੰ ਯਕੀਨ ਹੈ ਵੀ ਰੱਬ ਦਾ ਪਿਆਰ ਜਿਹੜਾ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹੈ, ਉਹਦੇ ਤੋਂ ਨਾ ਸਾਨੂੰ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲਦੀਆਂ, ਨਾ ਆਉਣ ਵਾਲੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਿਆਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਅਤੇ ਟੁਰਦੇ ਫਿਰਦੇ ਅਤੇ ਮੌਜੂਦ ਹਾਂ। ਦਰਸੀਵਾਜ਼ ਬਾਈਬਲ ਵਿੱਚੋਂ ਪਦਾਇਸ਼। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ। ਅਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਅਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ ਅਤੇ ਵੇਖਿਆ ਭਈ ਬਹੁਤ ਚੰਗਾ ਹੈ। ਜ਼ਬੂਰ: ਜਦ ਮੈਂ ਤੇਰੇ ਅਸਮਾਨ ਉੱਤੇ ਜਿਹੜਾ ਤੇਰੀ ਦਸਤਕਾਰੀ ਹੈ ਅਤੇ ਚੰਨ ਅਤੇ ਤਾਰਿਆਂ ਉੱਤੇ ਜਿਨ੍ਹਾਂ ਨੂੰ ਤੂੰ ਮੁਕਰਰ ਕੀਤਾ ਹੈ ਗੌਰ ਕਰਦਾ ਵਾਂ, ਅਤੇ ਫਿਰ ਇਨਸਾਨ ਕੀ ਹੈ ਭਈ ਤੂੰ ਉਹਨੂੰ ਯਾਦ ਰੱਖੇ, ਅਤੇ ਆਦਮਜ਼ਾਦ ਕੀ ਹੈ ਭਈ ਤੂੰ ਉਹਦੀ ਖਬਰ ਲਵੇਂ? ਕਿਉਂ ਜੇ ਤੂੰ ਉਹਨੂੰ ਰੱਬ ਤੋਂ ਕੁਝ ਹੀ ਘੱਟ ਬਣਾਇਆ ਹੈ ਅਤੇ ਜਲਾਲ ਅਤੇ ਸ਼ੌਕਤ ਨਾਲ ਉਹਨੂੰ ਤਾਜਦਾਰ ਕਰਦਾ ਹੈ, ਤੂੰ ਉਹਨੂੰ ਆਪਣੀ ਦਸਤਕਾਰੀ ਉੱਤੇ ਤਸਲਤ ਬਖਸ਼ਿਆ ਹੈ, ਤੂੰ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਹੈ। ਯੂਹੰਨਾ: ਯਰੂਸ਼ਲਮ ਵਿੱਚ ਤਜਦੀਦ ਦੀ ਈਦ ਹੋਈ ਅਤੇ ਪਾਲੇ ਦਾ ਮੌਸਮ ਸੀ ਅਤੇ ਯਿਸੂ ਹੈਕਲ ਦੇ ਅੰਦਰ ਸੁਲੇਮਾਨੀ ਬਰਾਂਡੇ ਵਿੱਚ ਟੁਰ ਫਿਰ ਰਿਹਾ ਸੀ। ਇਸ ਲਈ ਯਹੂਦੀਆਂ ਨੇ ਉਹਦੇ ਆਲੇ ਦੁਆਲੇ ਇਕੱਠੇ ਹੋ ਕੇ ਉਹਨੂੰ ਆਖਿਆ, ਤੂੰ ਕਦੋਂ ਤੀਕਰ ਸਾਡੇ ਦਿਲਾਂ ਨੂੰ ਡਾਵਾਂਡੋਲ ਰੱਖੇਗਾ? ਜੇ ਤੂੰ ਮਸੀਹ ਹੈ ਤਾਂ ਸਾਨੂੰ ਸਾਫ਼ ਆਖ ਦੇ। ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤਾਂ ਤੁਹਾਨੂੰ ਆਖ ਦਿੱਤਾ ਪਰ ਤੁਸੀਂ ਯਕੀਨ ਨਹੀਂ ਕਰਦੇ। ਜਿਹੜੇ ਕੰਮ ਮੈਂ ਆਪਣੇ ਪਿਓ ਦੇ ਨਾਂ ਤੋਂ ਕਰਦਾ ਵਾਂ ਉਹ ਹੀ ਮੇਰੇ ਗਵਾਹ ਨੇ, ਪਰ ਤੁਸੀਂ ਇਸ ਲਈ ਯਕੀਨ ਨਹੀਂ ਕਰਦੇ ਵੀ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਅਤੇ ਮੈਂ ਉਹਨਾਂ ਨੂੰ ਜਾਣਦਾ ਵਾਂ, ਅਤੇ ਉਹ ਮੇਰੇ ਮਗਰ ਮਗਰ ਟੁਰਦੀਆਂ ਨੇ, ਅਤੇ ਮੈਂ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਬਖਸ਼ਦਾ ਵਾਂ, ਅਤੇ ਉਹ ਹਮੇਸ਼ਾ ਤੀਕਰ ਕਦੀ ਹਲਾਕ ਨਾ ਹੋਣਗੀਆਂ, ਅਤੇ ਕੋਈ ਉਹਨਾਂ ਨੂੰ ਮੇਰੇ ਹੱਥ ਤੋਂ ਖੋਹ ਨਾ ਲਵੇਗਾ। ਮੇਰਾ ਪਿਓ ਜਿਹਨੇ ਮੈਨੂੰ ਉਹ ਦਿੱਤੀਆਂ ਨੇ ਸਾਰਿਆਂ ਤੋਂ ਵੱਡਾ ਹੈ, ਅਤੇ ਕੋਈ ਉਹਨਾਂ ਨੂੰ ਮੇਰੇ ਪਿਓ ਦੇ ਹੱਥੋਂ ਖੋਹ ਨਹੀਂ ਸਕਦਾ। ਮੈਂ ਅਤੇ ਪਿਓ ਇੱਕ ਵਾਂ। ਯਹੂਦੀਆਂ ਨੇ ਉਹਨੂੰ ਸੰਸਾਰ ਕਰਨ ਲਈ ਫਿਰ ਪੱਥਰ ਚੁੱਕੇ। ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ ਵੀ ਮੈਂ ਤੁਹਾਨੂੰ ਪਿਓ ਵੱਲੋਂ ਬਥੇਰੇ ਚੰਗੇ ਕੰਮ ਵਿਖਾਏ ਨੇ, ਉਹਨਾਂ ਵਿੱਚੋਂ ਕਿਸ ਕੰਮ ਦੇ ਪਾਰੋਂ ਮੈਨੂੰ ਸੰਸਾਰ ਕਰਦੇ ਹੋ? ਯਹੂਦੀਆਂ ਨੇ ਉਹਨੂੰ ਜਵਾਬ ਦਿੱਤਾ ਵੀ ਚੰਗੇ ਕੰਮਾਂ ਦੇ ਪਾਰੋਂ ਨਹੀਂ ਬਲਕਿ ਕੁਫਰ ਦੇ ਪਾਰੋਂ ਤੈਨੂੰ ਸੰਸਾਰ ਕਰਦੇ ਹਾਂ, ਅਤੇ ਇਸ ਲਈ ਵੀ ਤੂੰ ਬੰਦਾ ਹੋ ਕੇ ਆਪਣੇ ਆਪ ਨੂੰ ਰੱਬ ਬਣਾਉਣਾ ਹੈ। ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਜੇ ਮੈਂ ਆਪਣੇ ਪਿਓ ਦੇ ਕੰਮ ਨਹੀਂ ਕਰਦਾ ਤਾਂ ਮੇਰਾ ਯਕੀਨ ਨਾ ਕਰੋ, ਪਰ ਜੇ ਮੈਂ ਕਰਦਾ ਵਾਂ ਤਾਂ ਭਾਵੇਂ ਮੇਰਾ ਯਕੀਨ ਨਾ ਕਰੋ ਪਰ ਉਹਨਾਂ ਕੰਮਾਂ ਦਾ ਤਾਂ ਯਕੀਨ ਕਰੋ, ਤਾਂ ਜੋ ਤੁਸੀਂ ਜਾਣੋ ਅਤੇ ਸਮਝੋ ਵੀ ਪਿਓ ਮੇਰੇ ਵਿੱਚ ਹੈ ਅਤੇ ਮੈਂ ਪਿਓ ਵਿੱਚ ਵਾਂ। ਉਹਨਾਂ ਨੇ ਫਿਰ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਉਹਨਾਂ ਦੇ ਹੱਥ ਵਿੱਚੋਂ ਨਿਕਲ ਗਿਆ। ਯੂਹੰਨਾ: ਯਿਸੂ ਨੇ ਆਖਿਆ, ਕੀ ਤੂੰ ਨਹੀਂ ਮੰਨਦਾ ਵੀ ਮੈਂ ਪਿਓ ਵਿੱਚ ਅਤੇ ਪਿਓ ਮੇਰੇ ਵਿੱਚ? ਇਹ ਗੱਲਾਂ ਮੈਂ ਜਿਹੜੀਆਂ ਤੁਹਾਨੂੰ ਆਖਦਾ ਆਪਣੇ ਵੱਲੋਂ ਨਹੀਂ ਆਖਦਾ, ਪਿਓ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦਾ ਹੈ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰੇ ਉੱਤੇ ਇਮਾਨ ਰੱਖਦਾ ਹੈ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ। ਕਿਉਂ ਜੇ ਮੈਂ ਪਿਓ ਦੇ ਕੋਲ ਜਾਂਦਾ ਵਾਂ ਅਤੇ ਜੋ ਕੁਛ ਤੁਸੀਂ ਮੇਰੇ ਨਾਂ ਤੋਂ ਚਾਹੋਗੇ ਮੈਂ ਉਹ ਹੀ ਕਰਾਂਗਾ, ਤਾਂ ਜੋ ਪਿਓ ਪੁੱਤਰ ਵਿੱਚ ਜਲਾਲ ਪਾਵੇ। ਜੇ ਮੇਰੇ ਨਾਂ ਤੋਂ ਮੈਥੋਂ ਕੁਝ ਚਾਹੋਗੇ ਤਾਂ ਮੈਂ ਉਹ ਹੀ ਕਰਾਂਗਾ। ਮੈਂ ਤੁਹਾਨੂੰ ਸਕੂਨ ਦੇ ਜਾਂਦਾ ਵਾਂ, ਆਪਣਾ ਸਕੂਨ ਤੁਹਾਨੂੰ ਦੇਣਾ ਵਾਂ। ਜਿਵੇਂ ਜੱਗ ਦਿੰਦਾ ਏ ਮੈਂ ਤੁਹਾਨੂੰ ਉਂਝ ਨਹੀਂ ਦਿੰਦਾ। ਤੁਹਾਡਾ ਦਿਲ ਨਾ ਘਬਰਾਵੇ ਨਾ ਡਰੇ। ਯੋਹੰਨਾ। ਅੰਗੂਰ ਦਾ ਅਸਲੀ ਰੁੱਖ ਮੈਂ ਵਾਂ ਅਤੇ ਮੇਰਾ ਪਿਓ ਬਾਗਬਾਨ ਏ। ਜਿਹੜੀ ਟਹਿਣੀ ਮੇਰੇ ਵਿੱਚ ਤੇ ਫਲ ਨਹੀਂ ਦਿੰਦੀ ਉਹ ਉਹਨੂੰ ਵੱਢ ਦਿੰਦਾ ਏ, ਅਤੇ ਜਿਹੜੀ ਫਲ ਦਿੰਦੀ ਏ ਉਹ ਉਹਨੂੰ ਛਾਂਗਦਾ ਏ ਤਾਂ ਜੋ ਬਹੁਤਾ ਫਲ ਦੇਵੇ। ਹੁਣ ਤੁਸੀਂ ਉਸ ਕਲਾਮ ਦੇ ਪਾਰੋਂ ਜਿਹੜਾ ਮੈਂ ਤੁਹਾਡੇ ਨਾਲ ਕੀਤਾ ਪਾਕ ਹੋ। ਤੁਸੀਂ ਮੇਰੇ ਵਿੱਚ ਕਾਇਮ ਰਹੋ ਅਤੇ ਮੈਂ ਤੁਹਾਡੇ ਵਿੱਚ। ਜਿਵੇਂ ਜੇ ਟਹਿਣੀ ਅੰਗੂਰ ਦੇ ਰੁੱਖ ਵਿੱਚ ਕਾਇਮ ਨਾ ਰਹੇ ਅਤੇ ਆਪਣੇ ਆਪ ਫਲ ਨਹੀਂ ਦੇ ਸਕਦੀ, ਉਸੇ ਤਰ੍ਹਾਂ ਤੁਸੀਂ ਵੀ ਜੇ ਮੇਰੇ ਵਿੱਚ ਕਾਇਮ ਨਾ ਰਹੋ ਤਾਂ ਫਲ ਨਹੀਂ ਦੇ ਸਕਦੇ। ਮੈਂ ਅੰਗੂਰ ਦਾ ਰੁੱਖ ਵਾਂ, ਤੁਸੀਂ ਟਹਿਣੀਆਂ ਹੋ। ਜਿਹੜਾ ਮੇਰੇ ਵਿੱਚ ਕਾਇਮ ਰਹਿੰਦਾ ਏ ਅਤੇ ਮੈਂ ਉਹਦੇ ਵਿੱਚ, ਉਹ ਬਹੁਤ ਫਲ ਦਿੰਦਾ ਏ, ਕਿਉਂ ਜੇ ਮੈਥੋਂ ਵੱਖ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਜੇ ਕੋਈ ਮੇਰੇ ਵਿੱਚ ਕਾਇਮ ਨਾ ਰਹੇ ਤਾਂ ਉਹ ਟਹਿਣੀ ਵਾਂਗਰ ਸੁੱਟ ਦਿੱਤਾ ਜਾਂਦਾ ਅਤੇ ਸੁੱਕ ਜਾਂਦਾ ਏ, ਅਤੇ ਲੋਕ ਉਹਨੂੰ ਜਮ੍ਹਾਂ ਕਰਕੇ ਅੱਗ ਵਿੱਚ ਸੁੱਟ ਦਿੰਦੇ ਨੇ ਅਤੇ ਉਹ ਸੜ ਜਾਂਦੀ ਏ। ਜੇ ਤੁਸੀਂ ਮੇਰੇ ਵਿੱਚ ਕਾਇਮ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਕਾਇਮ ਰਹਿਣ ਅਤੇ ਜੋ ਚਾਹੋ ਮੰਗੋ ਉਹ ਤੁਹਾਡੇ ਲਈ ਹੋ ਜਾਵੇਗਾ। ਮੇਰੇ ਪਿਓ ਦਾ ਜਲਾਲ ਇਹਦੇ ਨਾਲ ਹੀ ਹੁੰਦਾ ਏ ਵੀ ਤੁਸੀਂ ਬਹੁਤ ਫਲ ਦਿਓ, ਤਦ ਹੀ ਤੁਸੀਂ ਮੇਰੇ ਚੇਲੇ ਠਹਿਰੋਗੇ। ਜਿਵੇਂ ਪਿਓ ਨੇ ਮੇਰੇ ਨਾਲ ਮੁਹੱਬਤ ਰੱਖੀ ਉਂਝ ਹੀ ਮੈਂ ਵੀ ਤੁਹਾਡੇ ਨਾਲ ਮੁਹੱਬਤ ਰੱਖੀ। ਤੁਸੀਂ ਮੇਰੀ ਮੁਹੱਬਤ ਵਿੱਚ ਕਾਇਮ ਰਹੋ। ਜੇ ਤੁਸੀਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ ਤਾਂ ਮੇਰੀ ਮੁਹੱਬਤ ਵਿੱਚ ਕਾਇਮ ਰਹੋਗੇ। ਜਿਵੇਂ ਮੈਂ ਆਪਣੇ ਪਿਓ ਦੇ ਹੁਕਮਾਂ ਉੱਤੇ ਅਮਲ ਕੀਤਾ ਹੈ ਅਤੇ ਉਹਦੀ ਮੁਹੱਬਤ ਵਿੱਚ ਕਾਇਮ ਹਾਂ। ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਆਖੀਆਂ ਨੇ ਵੀ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਜੋ ਕੁਝ ਮੈਂ ਤੁਹਾਨੂੰ ਹੁਕਮ ਦੇਣਾ ਵਾਂ ਜੇ ਤੁਸੀਂ ਉਹ ਕਰੋ ਤਾਂ ਮੇਰੇ ਯਾਰ ਹੋ। ਯੋਹੰਨਾ। ਯਸੂ ਨੇ ਇਹ ਗੱਲਾਂ ਆਖੀਆਂ ਅਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ ਭਈ ਐ ਬਾਪ, ਉਹ ਵੇਲਾ ਆ ਗਿਆ ਏ, ਆਪਣੇ ਪੁੱਤਰ ਦਾ ਜਲਾਲ ਜ਼ਾਹਿਰ ਕਰ ਤਾਂ ਜੋ ਪੁੱਤਰ ਤੇਰਾ ਜਲਾਲ ਜ਼ਾਹਿਰ ਕਰੇ। ਜਿਹੜਾ ਕੰਮ ਤੂੰ ਮੈਨੂੰ ਕਰਨ ਨੂੰ ਦਿੱਤਾ ਸੀ ਉਹਨੂੰ ਪੂਰਾ ਕਰਕੇ ਮੈਂ ਧਰਤੀ ਉੱਤੇ ਤੇਰਾ ਜਲਾਲ ਜ਼ਾਹਿਰ ਕੀਤਾ ਏ, ਅਤੇ ਹੁਣ ਐ ਬਾਪ ਤੂੰ ਉਸ ਜਲਾਲ ਨਾਲ ਜਿਹੜਾ ਮੈਂ ਜੱਗ ਦੀ ਪੈਦਾਇਸ਼ ਤੋਂ ਪਹਿਲਾਂ ਤੇਰੇ ਨਾਲ ਰੱਖਿਆ ਏ, ਮੈਨੂੰ ਆਪਣੇ ਨਾਲ ਜਲਾਲੀ ਬਣਾ ਦੇ। ਮੈਂ ਤੇਰੇ ਨਾਂ ਨੂੰ ਉਹਨਾਂ ਬੰਦਿਆਂ ਉੱਤੇ ਜ਼ਾਹਿਰ ਕੀਤਾ ਜਿਨ੍ਹਾਂ ਨੂੰ ਤੂੰ ਮੈਨੂੰ ਜੱਗ ਵਿੱਚੋਂ ਦਿੱਤਾ ਏ, ਉਹ ਤੇਰੇ ਸੀ ਅਤੇ ਤੂੰ ਉਹਨਾਂ ਨੂੰ ਮੈਨੂੰ ਦਿੱਤਾ ਅਤੇ ਉਹਨਾਂ ਨੇ ਤੇਰੇ ਕਲਾਮ ਉੱਤੇ ਅਮਲ ਕੀਤਾ। ਹੁਣ ਉਹ ਇਹ ਜਾਣ ਗਏ ਭਈ ਜੋ ਕੁਝ ਤੂੰ ਮੈਨੂੰ ਦਿੱਤਾ ਏ ਉਹ ਸਭ ਤੇਰੇ ਵੱਲੋਂ ਏ। ਮੈਂ ਇਹ ਦਰਖਾਸਤ ਨਹੀਂ ਕਰਦਾ ਭਈ ਤੂੰ ਉਹਨਾਂ ਨੂੰ ਜੱਗ ਵਿੱਚੋਂ ਚੁੱਕ ਲੈ, ਬਲਕਿ ਇਹ ਭਈ ਉਸ ਸਰੀਰ ਤੋਂ ਉਹਨਾਂ ਨੂੰ ਬਚਾ ਕੇ ਰੱਖ। ਮੈਂ ਬਸ ਉਹਨਾਂ ਲਈ ਹੀ ਦਰਖਾਸਤ ਨਹੀਂ ਕਰਦਾ ਬਲਕਿ ਉਹਨਾਂ ਲਈ ਵੀ ਜਿਹੜੇ ਇਹਨਾਂ ਦੇ ਕਲਾਮ ਦੇ ਰਾਹੀਂ ਮੇਰੇ ਉੱਤੇ ਇਮਾਨ ਲਿਆਉਣਗੇ, ਤਾਂ ਜੋ ਸਭ ਇੱਕ ਹੋਣ। ਯਾਨੀ ਜਿਵੇਂ ਐ ਬਾਪ ਤੂੰ ਮੇਰੇ ਵਿੱਚ ਏ ਅਤੇ ਮੈਂ ਤੇਰੇ ਵਿੱਚ ਹਾਂ, ਉਹ ਵੀ ਸਾਡੇ ਵਿੱਚ ਹੋਣ ਅਤੇ ਜੱਗ ਇਮਾਨ ਲਿਆਏ ਭਈ ਤੂੰ ਹੀ ਮੈਨੂੰ ਘੱਲਿਆ ਏ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਵਜੂਦੀਅਤ ਨੂੰ ਅਲੂਹੀਅਤ ਤੋਂ ਵੱਖਰਾ ਸਾਇੰਸ ਨਾਮੁਮਕਿਨ ਦੇ ਤੌਰ 'ਤੇ ਵਾਜ਼ਿਆ ਕਰਦੀ ਏ। ਪਾਣੀ ਦਾ ਇੱਕ ਚਿੱਟਾ ਸਮੁੰਦਰ ਦੇ ਨਾਲ ਏਕੇ, ਲੋਹ ਦੀ ਇੱਕ ਕਿਰਨ ਸੂਰਜ ਦੇ ਨਾਲ ਏਕੇ, ਇਸੇ ਤਰ੍ਹਾਂ ਰੱਬ ਅਤੇ ਇਨਸਾਨ, ਪਿਓ ਅਤੇ ਪੁੱਤਰ ਹਸਤੀ ਵਿੱਚ ਇੱਕ ਨੇ, ਕਲਾਮ ਆਖਦਾ ਏ, ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਹਾਂ ਅਤੇ ਟੁਰਦੇ ਫਿਰਦੇ ਅਤੇ ਮੌਜੂਦ ਹਾਂ। ਰੱਬ ਵੱਡਾ ਮੈਂ ਹਾਂ, ਸਭ ਕੁਝ ਜਾਣਨ ਵਾਲਾ, ਸਭ ਕੁਝ ਵੇਖਣ ਵਾਲਾ, ਸਾਰੇ ਕੰਮ ਕਰਨ ਵਾਲਾ, ਸਾਰੀ ਸਿਆਣ, ਸਾਰਾ ਪਿਆਰ ਅਤੇ ਅਬਦੀ, ਅਸੂਲ, ਜਾਨ, ਰੂਹ, ਹਯਾਤੀ, ਸੱਚਿਆਈ, ਪਿਆਰ, ਸਾਰਾ ਮਵਾਦ, ਜ਼ਹਾਨਤ। ਸਵਾਲ, ਇਨਸਾਨ ਕੀ ਏ? ਜਵਾਬ, ਇਨਸਾਨ ਮਾਦਾ ਨਹੀਂ ਏ, ਉਹ ਦਿਮਾਗ, ਖੂਨ, ਹੱਡੀਆਂ ਅਤੇ ਦੂਜੇ ਮਾਦੀ ਅਨਸਰਾਂ ਨਾਲ ਨਹੀਂ ਬਣਾਇਆ ਗਿਆ। ਪਾਕ ਕਲਾਮ ਸਾਨੂੰ ਇਹ ਗੱਲ ਦੱਸਦਾ ਏ ਵੀ ਇਨਸਾਨ ਰੱਬ ਦੀ ਸ਼ਬੀਹ ਅਤੇ ਸੂਰਤ ਉੱਤੇ ਬਣਾਇਆ ਗਿਆ ਏ। ਇਹ ਮਾਦੇ ਦੀ ਸ਼ਬੀਹ ਨਹੀਂ ਏ, ਰੂਹ ਦੀ ਸ਼ਬੀਹ ਇੰਨੀ ਗੈਰ ਰੂਹਾਨੀ ਨਹੀਂ ਹੋ ਸਕਦੀ। ਇਨਸਾਨ ਰੂਹਾਨੀ ਅਤੇ ਕਾਮਲ ਏ, ਤੇ ਕਿਉਂ ਜੇ ਉਹ ਰੂਹਾਨੀ ਤੇ ਕਾਮਲ ਏ, ਇਸ ਲਈ ਉਹਨੂੰ ਕ੍ਰਿਸਚਨ ਸਾਇੰਸ ਵਿੱਚ ਇੰਜ ਹੀ ਸਮਝਿਆ ਜਾਣਾ ਚਾਹੀਦਾ ਏ। ਇਨਸਾਨ ਮੁਹੱਬਤ ਦਾ ਖਿਆਲ ਤੇ ਸੂਰਤ ਏ, ਉਹ ਬਦਨ ਨਹੀਂ ਏ, ਉਹ ਰੱਬ ਦਾ ਇੱਕ ਮਰਕਬ ਖਿਆਲ ਏ ਜਿਹਦੇ ਵਿੱਚ ਸਾਰੇ ਦਰੁਸਤ ਖਿਆਲ ਸ਼ਾਮਲ ਨੇ। ਇੰਜ ਦੀ ਅਮੂਮੀ ਇਸਤਲਾਹ ਜਿਹੜੀ ਰੱਬ ਦੀ ਸੂਰਤ ਤੇ ਸ਼ਬੀਰ ਦੀ ਅਕਾਸੀ ਕਰਦੀ ਏ, ਸਾਇੰਸ ਵਿੱਚ ਪਾਈ ਜਾਣ ਵਾਲੀ ਹਸਤੀ ਦੀ ਬਾਖਬਰ ਸ਼ਨਾਖਤ ਜਿਹਦੇ ਵਿੱਚ ਇਨਸਾਨ ਰੱਬ ਜਾਂ ਸਿਆਣ ਦੀ ਅਕਾਸੀ ਏ, ਅਤੇ ਇਸੇ ਲਈ ਉਹ ਅਬਦੀ ਏ, ਯਾਨੀ ਉਹ ਜਿਹਦੀ ਰੱਬ ਤੋਂ ਵੱਖਰੀ ਕੋਈ ਸਿਆਣ ਨਹੀਂ ਏ, ਉਹ ਜਿਹਦੇ ਵਿੱਚ ਇੰਜ ਦੀ ਕੋਈ ਵੀ ਖੂਬੀ ਨਹੀਂ ਜਿਹੜੀ ਰੱਬ ਤੋਂ ਨਾ ਲਈ ਗਈ ਹੋਵੇ, ਉਹ ਜਿਹੜਾ ਖੁਦ ਤੋਂ ਆਪਣੀ ਕੋਈ ਹਯਾਤੀ ਜ਼ਹਾਨਤ ਅਤੇ ਨਾ ਹੀ ਕੋਈ ਤਖਲੀਕੀ ਤਾਕਤ ਰੱਖਦਾ ਏ, ਪਰ ਉਹਨਾਂ ਸਾਰਿਆਂ ਦੀ ਰੂਹਾਨੀ ਤੌਰ 'ਤੇ ਅਕਾਸੀ ਕਰਦਾ ਏ ਜਿਹੜੇ ਉਹਦੇ ਬਣਾਉਣ ਵਾਲੇ ਨਾਲ ਤਾਲੁਕ ਰੱਖਦੇ ਨੇ। ਇਹ ਅਕੀਦਾ ਪਈ ਇਨਸਾਨ ਰੱਬ ਤੋਂ ਵੱਖਰਾ ਵਜੂਦ ਜਾਂ ਸਿਆਣ ਰੱਖਦਾ ਏ, ਫਰਾਂ ਹੋਣ ਵਾਲੀ ਇੱਕ ਗਲਤੀ ਏ। ਇਹਦਾ ਸਾਹਮਣਾ ਯਸੂ ਨੇ ਇਲਾਹੀ ਸਾਇੰਸ ਦੇ ਨਾਲ ਕੀਤਾ ਅਤੇ ਇਹਦੇ ਅਦਮ ਨੂੰ ਸਾਬਤ ਕੀਤਾ। ਯਸੂ ਨਾਸਰੀ ਨੇ ਇਨਸਾਨ ਅਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਅਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਏ। ਉਹਦਾ ਮਿਸ਼ਨ ਇਨਫਰਾਦੀ ਅਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਵੀ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਏ, ਬਲਕਿ ਨਾ ਤਾਂ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਸੂ ਨੇ ਜੁਰਤ ਨਾਲ ਹਿੱਸਾਂ ਦੇ ਮੰਨੇ ਹੋਏ ਸਬੂਤ ਦੇ ਖਿਲਾਫ ਮੁਨਾਫਕਾਨਾ ਅਕੀਦਿਆਂ ਮਸ਼ਕਾਂ ਦੇ ਖਿਲਾਫ ਕੰਮ ਕੀਤਾ ਅਤੇ ਉਹਨੇ ਆਪਣੀ ਸ਼ਫਾ ਦੇਣ ਵਾਲੀ ਤਾਕਤ ਦੇ ਰਾਹੀਂ ਆਪਣੇ ਸਾਰੇ ਮੁਖਾਲਫਾਂ ਦੀ ਤਰਦੀਦ ਕੀਤੀ। ਯਸੂ ਨੇ ਇਸ ਹੁਕਮ ਉੱਤੇ ਜ਼ੋਰ ਦਿੱਤਾ, ਤੂੰ ਮੇਰੇ ਸਾਹਮਣੇ ਦੂਜੇ ਮਬੂਦਾਂ ਨੂੰ ਨਾ ਮੰਨੀ, ਜਿਹਨੂੰ ਸ਼ਾਇਦ ਇੰਝ ਪੇਸ਼ ਕੀਤਾ ਜਾਵੇ, ਤੂੰ ਇਨਸਾਨ ਵਰਗਾ ਹਯਾਤੀ ਦਾ ਇਮਾਨ ਨਾ ਰੱਖੀ, ਤੂੰ ਬਦੀ ਨੂੰ ਨਾ ਜਾਣੇਗਾ, ਕਿਉਂਕਿ ਇੱਥੇ ਬਸ ਇੱਕ ਹਯਾਤੀ ਏ, ਯਾਨੀ ਰੱਬ ਚੰਗਿਆਈ। ਉਹਨੇ ਜੋ ਕੈਸਰ ਦਾ ਏ ਕੈਸਰ ਨੂੰ ਅਤੇ ਜੋ ਰੱਬ ਦਾ ਏ ਰੱਬ ਨੂੰ ਪੇਸ਼ ਕੀਤਾ। ਉਹਨੇ ਇਨਸਾਨੀ ਅਕੀਦੇ ਦੀਆਂ ਸੂਰਤਾਂ ਜਾਂ ਇਨਸਾਨ ਦੇ ਨਜ਼ਰੀਆਂ ਨੂੰ ਕੋਈ ਅਕੀਦਤ ਨਾ ਦਿੱਤੀ, ਬਲਕਿ ਉਂਝ ਹੀ ਕੰਮ ਕੀਤਾ ਅਤੇ ਗੱਲ ਕੀਤੀ ਜਿਵੇਂ ਰੂਹ ਤੋਂ ਨਾ ਕਿ ਬਦਰੂਹਾਂ ਤੋਂ ਸਿੱਖਿਆ। ਉਹਨੇ ਆਪਣੇ ਪਿੱਛੇ ਟੁਰਨ ਵਾਲਿਆਂ ਨੂੰ ਸਿਖਾਇਆ ਭਈ ਉਹਦਾ ਮਜ਼ਹਬ ਇਲਾਹੀ ਅਸੂਲ ਸੀ ਜਿਹੜਾ ਖਤਾ ਨੂੰ ਬਾਹਰ ਕੱਢਦਾ ਅਤੇ ਬਿਮਾਰ ਅਤੇ ਪਾਪੀ ਦੋਵਾਂ ਨੂੰ ਸ਼ਫਾ ਦਿੰਦਾ ਸੀ। ਉਹਨੇ ਰੱਬ ਅਤੇ ਵੱਖਰੇ ਕਿਸੇ ਅਕਲ ਕੰਮ ਅਤੇ ਨਾ ਹੀ ਕਿਸੇ ਹਯਾਤੀ ਦਾ ਦਾਅਵਾ ਕੀਤਾ। ਯਸੂ ਨਾਸਰੀ ਦੀ ਆਮਦ ਮਸੀਹੀ ਦੌਰ ਦੀ ਪਹਿਲੀ ਸਦੀ ਦਾ ਅਹਾਤਾ ਕਰਦੀ ਏ, ਪਰ ਮਸੀਹ ਇਬਤਦਾਈ ਵਰ੍ਹਿਆਂ ਜਾਂ ਅਖੀਰੀ ਦਿਨਾਂ ਦੀ ਕੈਦ ਤੋਂ ਬਗੈਰ ਏ। ਮਸੀਹੀ ਦੌਰ ਤੋਂ ਪਹਿਲੇ ਅਤੇ ਬਾਅਦ ਵਿੱਚ ਪੀੜ੍ਹੀ ਤੋਂ ਪੀੜ੍ਹੀ ਮਸੀਹ ਰੂਹਾਨੀ ਖਿਆਲ ਅਤੇ ਰੱਬ ਦੇ ਪਰਛਾਵੇਂ ਦੇ ਤੌਰ 'ਤੇ ਉਹਨਾਂ ਲੋਕਾਂ ਲਈ ਕੁਝ ਖਾਸ ਤਾਕਤ ਅਤੇ ਫਜ਼ਲ ਦੇ ਨਾਲ ਆਇਆ ਜਿਹੜੇ ਮਸੀਹ ਯਾਨੀ ਸੱਚਾਈ ਨੂੰ ਹਾਸਲ ਕਰਨ ਲਈ ਤਿਆਰ ਸੀ। ਇਬਰਾਹੀਮ, ਯਾਕੂਬ, ਮੂਸਾ ਅਤੇ ਨਬੀਆਂ ਨੇ ਮਸੀਹਾ ਜਾਂ ਮਸੀਹ ਦੀਆਂ ਜਲਾਲੀ ਝਲਕੀਆਂ ਪਾਈਆਂ ਸੀ, ਜਿਨ੍ਹੇ ਇਹਨਾਂ ਵੇਖਣ ਵਾਲਿਆਂ ਨੂੰ ਇਲਾਹੀ ਫਿਤਰਤ ਮੁਹੱਬਤ ਦੇ ਜੌਹਰ ਵਿੱਚ ਬਪਤਿਸਮਾ ਦਿੱਤਾ ਸੀ। ਇਲਾਹੀ ਸ਼ਬੀਹ ਖਿਆਲ ਜਾਂ ਮਸੀਹ ਇਲਾਹੀ ਅਸੂਲ ਯਾਨੀ ਰੱਬ ਤੋਂ ਗੈਰ ਮੁਨਫਿਕ ਸੀ, ਹੈ ਅਤੇ ਹਮੇਸ਼ਾ ਰਹੇਗਾ। ਯਸੂ ਨੇ ਆਪਣੀ ਰੂਹਾਨੀ ਸ਼ਨਾਖਤ ਦੇ ਇਸ ਇਤਿਹਾਦ ਨੂੰ ਇੰਜ ਬਿਆਨ ਕੀਤਾ, ਇਸ ਤੋਂ ਪਹਿਲਾਂ ਭਾਈ ਇਬਰਾਹੀਮ ਪੈਦਾ ਹੋਇਆ ਮੈਂ ਵਾਂ, ਮੈਂ ਅਤੇ ਪਿਓ ਇੱਕ ਵਾਂ, ਪਿਓ ਮੈਥੋਂ ਵੱਡਾ ਏ। ਇੱਕ ਰੂਹ ਵਿੱਚ ਸਾਰੀਆਂ ਸ਼ਨਾਖਤਾਂ ਪਾਈਆਂ ਜਾਂਦੀਆਂ ਨੇ। ਇਹਨਾਂ ਅਖਾਨਾਂ ਦੇ ਪਾਰੋਂ ਯਸੂ ਦਾ ਮਤਲਬ ਇਹ ਨਹੀਂ ਸੀ ਭਈ ਇਨਸਾਨੀ ਯਸੂ ਅਬਦੀ ਸੀ ਜਾਂ ਹੈ ਏ, ਬਲਕਿ ਇਹ ਭਈ ਇਲਾਹੀ ਖਿਆਲ ਜਾਂ ਮਸੀਹ ਅਬਦੀ ਸੀ ਅਤੇ ਹੈ ਏ। ਇਸ ਲਈ ਇਬਰਾਹੀਮ ਤੋਂ ਪਹਿਲਾਂ ਬਦਨੀ ਯਸੂ ਬਾਪ ਦੇ ਨਾਲ ਇੱਕ ਨਹੀਂ ਸੀ, ਬਲਕਿ ਇਹ ਰੂਹਾਨੀ ਖਿਆਲ ਮਸੀਹ ਏ ਜਿਹੜਾ ਬਾਪ ਰੱਬ ਦੀ ਗੋਦੀ ਵਿੱਚ ਹਮੇਸ਼ਾ ਵੱਸਦਾ ਏ, ਜਿੱਥੋਂ ਇਹ ਅਸਮਾਨ ਅਤੇ ਧਰਤੀ ਨੂੰ ਰੋਸ਼ਨ ਕਰਦਾ ਏ। ਇਹ ਨਹੀਂ ਭਈ ਬਾਪ ਰੂਹ ਤੋਂ ਵੱਡਾ ਏ ਜਿਹੜਾ ਰੱਬ ਏ, ਬਲਕਿ ਇਹ ਉਸ ਯਸੂ ਤੋਂ ਵੱਡਾ ਏ, ਬਲਕਿ ਬਹੁਤ ਵੱਡਾ ਏ ਜਿਹਦੀ ਧਰਤੀ ਵਾਲੀ ਹਯਾਤੀ ਦਾ ਦੌਰ ਬਹੁਤ ਘੱਟ ਸੀ। ਰੱਬ ਇਨਸਾਨ ਦਾ ਇਲਾਹੀ ਅਸੂਲ ਅਤੇ ਰੱਬ ਦੀ ਸ਼ਬੀਹ ਉੱਤੇ ਬਣਿਆ ਇਨਸਾਨ ਗੈਰ ਮੁਨਫਿਕ, ਹਮਾਹੰਗ ਅਤੇ ਅਬਦੀ ਨੇ ਹਸਤੀ ਦੀ ਸਾਇੰਸ ਕਾਮਲੀਅਤ ਦੇ ਅਸੂਲ ਨੂੰ ਸਜਾਉਂਦੀ ਏ ਅਤੇ ਲਫਾਨੀਅਤ ਨੂੰ ਲੋਅ ਵਿੱਚ ਲਿਆਉਂਦੀ ਏ। ਰੱਬ ਅਤੇ ਇਨਸਾਨ ਇੱਕ ਜੈਸੇ ਨਹੀਂ, ਬਲਕਿ ਇਲਾਹੀ ਸਾਇੰਸ ਦੀ ਤਰਤੀਬ ਵਿੱਚ ਰੱਬ ਅਤੇ ਇਨਸਾਨ ਇਕੱਠੇ ਰਹਿੰਦੇ ਨੇ ਅਤੇ ਅਬਦੀ ਹੁੰਦੇ ਨੇ। ਰੱਬ ਵਲਦੀਅਤ ਦੀ ਸਿਆਣ ਏ ਅਤੇ ਇਨਸਾਨ ਰੱਬ ਦੀ ਰੂਹਾਨੀ ਔਲਾਦ ਏ। ਅਸਲੀ ਖੁਸ਼ੀ ਨਹੀਂ ਇਨਸਾਨ ਨੂੰ ਆਪਣੇ ਅਸੂਲ ਇਲਾਹੀ ਮੁਹੱਬਤ ਦੇ ਨਾਲ ਹਮਾਹੰਗ ਹੋਣਾ ਚਾਹੀਦਾ ਹੈ। ਪੁੱਤਰ ਨੂੰ ਪਿਓ ਦੇ ਨਾਲ ਮਸੀਹ ਵਿੱਚ ਮੁਤਾਬਕਤ ਦੇ ਨਾਲ ਇਕੱਠਿਆਂ ਹੋਣਾ ਚਾਹੀਦਾ ਹੈ। ਇਲਾਹੀ ਸਾਇੰਸ ਦੇ ਮੁਤਾਬਕ ਇਨਸਾਨ ਦਾ ਦਰਜਾ ਉਂਝ ਦਾ ਹੀ ਕਾਮਲ ਹੈ ਜਿਹੋ ਜਿਹੀ ਉਹ ਸਿਆਣ ਹੈ ਜਿਹੜੀ ਉਹਨੂੰ ਬਣਾਉਂਦੀ ਹੈ। ਰੱਬ ਇਨਸਾਨ ਦਾ ਖਾਲਕ ਅਤੇ ਇਨਸਾਨ ਦਾ ਇਲਾਹੀ ਅਸੂਲ ਕਾਮਲ ਹੋਣ ਨਾਲ ਇਲਾਹੀ ਖਿਆਲ ਜਾਂ ਪਰਛਾਵਾਂ ਯਾਨੀ ਇਨਸਾਨ ਕਾਮਲ ਹੀ ਰਹਿੰਦਾ ਹੈ। ਇਨਸਾਨ ਰੱਬ ਦੀ ਹਸਤੀ ਦਾ ਇਜ਼ਹਾਰ ਹੈ। ਸਾਇੰਸ ਵਿੱਚ ਰੱਬ ਅਤੇ ਇਨਸਾਨ ਇਲਾਹੀ ਅਸੂਲ ਅਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ ਅਤੇ ਸਾਇੰਸ ਭੁੱਲ ਚੁੱਕ ਜਾਂਦੀ ਹੈ ਨਾ ਹਾਮਾਂਗੀ ਵੱਲ ਪਰਤ ਕੇ ਆਉਣਾ। ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਹੈ ਜਿਹਦੇ ਵਿੱਚ ਰੱਬ ਅਤੇ ਜੋ ਕੁਝ ਉਹ ਬਣਾਉਂਦਾ ਹੈ ਕਾਮਲ ਅਤੇ ਅਬਦੀ ਨੇ ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਇੱਕ ਖੁਦੀ, ਇੱਕ ਸਿਆਣ ਜਾਂ ਰੂਹ ਜਿਹਨੂੰ ਰੱਬ ਆਖਿਆ ਜਾਂਦਾ ਹੈ ਲਾਮਤਨਾਹੀ ਇਨਫਰਾਦੀਅਤ ਹੈ ਜਿਹੜਾ ਸਾਰਾ ਰੂਪ ਅਤੇ ਖੂਬਸੂਰਤੀ ਅਦਾ ਕਰਦਾ ਹੈ ਅਤੇ ਜਿਹੜਾ ਇਨਫਰਾਦੀ ਅਤੇ ਰੂਹਾਨੀ ਇਨਸਾਨ ਅਤੇ ਸ਼ੈਵਾਂ ਵਿੱਚ ਅਸਲੀਅਤ ਅਤੇ ਅਲੂਹੀਅਤ ਦਾ ਪਰਛਾਵਾਂ ਬਣਦਾ ਹੈ। ਰੱਬ ਬੁਰਿਆਈ ਦਾ ਕੋਈ ਅਨਸਰ ਨਹੀਂ ਦੇ ਸਕਦਾ ਅਤੇ ਇਨਸਾਨ ਅਜਿਹੀ ਕੁਝ ਵੀ ਮਲਕੀਅਤ ਨਹੀਂ ਰੱਖ ਸਕਦਾ ਜਿਹੜੀ ਉਹਨੇ ਰੱਬ ਤੋਂ ਹਾਸਲ ਨਾ ਕੀਤੀ ਹੋਵੇ। ਮੁਕਾਸ਼ਵਾ ਲਿਖਣ ਵਾਲਾ ਸਾਨੂੰ ਇੱਕ ਨਵੇਂ ਅਸਮਾਨ ਅਤੇ ਇੱਕ ਨਵੀਂ ਧਰਤੀ ਦੇ ਬਾਰੇ ਦੱਸਦਾ ਹੈ। ਕੀ ਤੁਸੀਂ ਕਦੀ ਅਜਿਹੇ ਅਸਮਾਨ ਅਤੇ ਧਰਤੀ ਦੀ ਤਸਵੀਰਕਸ਼ੀ ਕੀਤੀ ਹੈ ਜਿਹਦੇ ਰਹਿਣ ਵਾਲੇ ਆਲਾ ਸਿਆਣ ਦੇ ਇਖਤਿਆਰ ਵਿੱਚ ਹੋਣ? ਆਓ ਅਸੀਂ ਇਸ ਅਕੀਦੇ ਤੋਂ ਜਾਣ ਛੁੜਾਈਏ ਵੀ ਇਨਸਾਨ ਰੱਬ ਤੋਂ ਵੱਖਰਾ ਹੈ ਅਤੇ ਬਸ ਇਲਾਹੀ ਅਸੂਲ, ਹਯਾਤੀ ਅਤੇ ਪਿਆਰ ਦੀ ਫਰਮਾਬਰਦਾਰੀ ਕਰੀਏ। ਇੱਥੇ ਪੂਰੀ ਅਸਲੀ ਰੂਹਾਨੀ ਤਰੱਕੀ ਲਈ ਰਵਾਨਗੀ ਦਾ ਵੱਡਾ ਨੁਕਤਾ ਆਉਂਦਾ ਹੈ। ਹੁਣ ਮੈਂ ਮੀਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।